ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
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 ਸਤਨਾਮ
ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ। ਤਪ ਤਪ ਲੋਹ ਲੋਹ ਹਾਥ ਮਰੋਰਾ, ਬਾਵਲ ਹੋਈ ਸੋ ਸਹ ਲੋਰਾ, ਤੈ ਸਹ ਮਨ ਮਹਿ ਕੀਆ ਰੋਸ, ਮੁਝ ਅਵਗਨ ਸਹ ਨਾਹੀ ਦੋਸ। ਤਪ ਤਪ ਲੋਹ ਲੋਹ ਹਾਥ ਮਰੋਰਾ, ਬਾਵਲ ਹੋਈ ਸੋ ਸਹ ਲੋਰਾ, ਤੈ ਸਹ ਮਨ ਮਹਿ ਕੀਆ ਰੋਸ, ਮੁਝ ਅਵਗਨ ਸਹ ਨਾਹੀ ਦੋਸ। ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋ ਬਨ ਖੋਏ ਪਾਸ਼ਾ ਪੁਛਤਾਨੀ, ਰਹਾ ਕਾਲੀ ਕੋਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹ ਜਾਲੀ, ਬਿਰਹ ਬਹੁਨਾ ਕਤਹਿ ਸੁਖ ਪਾਏ, ਜਾ ਹੋਏ ਕਿਰਪਾਲ ਤਾ ਪ੍ਰਭੂ ਮਿਲਾਏ, वेदना खूही मुंद एकेली ना को साथी ना को बेली कार कृपा प्रभु साध संग मिली जा फिर देखा ता मेरा अलह बेली वाट हमारी खरी ओडीनी खन्या तिखी बहुत पाईनी उस ऊपर है मार्ग मेरा शेख फरीदा पंथ समार सवेरा वाट हम हमारी खरी ओडीनी खन्या तिखी बहुत पाईनी उस ऊपर है मार्ग मेरा शेख फरीदा पंथ समार सवेरा वाहिगुरु जी का खालसा वाहिगुरु जी की फतेह
सतनाम वाहिगुरु साहिब जियो जो बोलम है त्यों बोल है स्वामी कुदरत कवन हमारी साध संग नानक जस गायो जो प्रभु की अत प्यारी गुर सिंघासन दे मालिक शतर चबर तख दे मालिक शब्द गुरु जाहर पीर गुरु धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी विखे प्रकाशमान हुंदिया आए अज दे पावन हुक्म नू आप जी ने इस समय गुरद्वारा मंजी साहिब दीवान हाल श्री अमृतसर साहिब जी दे इस पावन दर तो श्रवण करना कीता। आओ साहिब दी असीस प्राप्त करिए। शब्द विचार आरंभ करन तो पहला कलकी धार दशमेश पातशाह जी दी बख्शिश कीती होई असीस प्रदान करन हारी जिंदगी विच रहमत भरन हारी गुरु नाल सांझ कैम रखन वाली ते वाहिगुरु जी दी सांझ दा द्वार खोलन वाली पावन फतेह नाल सारे सांझ पाओ ते आखो जी वाहिगुरु जी का खालसा
वाहिगुरु जी की फतेह।
फतेह अज दे ए पावन हुक्म आदि श्री गुरु ग्रंथ साहिब जी महाराज जी दे पावन अंग 794 ते सुभाए मान ने सूही राग है बाबा फरीद जी दी पावन रसना तो उचारण होए ए फरमान ने। आओ साहिब दी असीस प्राप्त करिए इस शब्द नू विचारन दे लई आपा टिकाओ विच ले आईए शब्द सांझा करन दे लई अपनी सुरत नू वाहिगुरु नाम विच विलीन कर दियां एक बारी अपने भले लई अते सरबत दे भले लई सारे आखो सतनाम वाहे गुरु वाहे गुरु वाहे गुरु
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੋਹੀ ਬਾਣੀ ਸੇਖ ਫਰੀਦ ਜੀ ਕੀ।
ਬਾਣੀ ਦੇ ਆਰੰਭ ਵਿੱਚ ਉਸ ਕਰਤੇ ਪੁਰਖ ਦਾ ਆਰਾਧਨ ਕਰਦੇ ਹਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਉਚਾਰਨ ਕੀਤਾ ਹੈ। ਇਹ ਕਰਤਾ ਪੁਰਖ ਆਪ ਇੱਕ ਹੋ, ਏਕਮ ਏਕੰਕਾਰ ਨਿਰਾਲਾ ਅਤੇ ਤਮਾਮ ਬ੍ਰਹਿਮੰਡ ਵਿੱਚ ਵਿਆਪਕ ਹੋ, ਆਕਾਰ ਬਣਾ ਕੇ ਉਹਨਾਂ ਦਾ ਇੱਕ ਸਰਕਲ ਬਣਾ ਦਿੱਤਾ, ਚੱਕਰ ਬਣਾ ਦਿੱਤਾ, ਜੰਮਣਾ ਵੀ ਹੈ ਅਤੇ ਮਰਨਾ ਵੀ ਹੈ, ਪਰ ਆਪ ਨਾ ਜਨਮ ਵਿੱਚ ਹੋ ਨਾ ਮਰਨ ਵਿੱਚ ਹੋ, ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੱਖਿਆ, ਖੋਜਤ ਖੋਜਤ ਘੱਟ ਘੱਟ ਦੇਖਿਆ, ਤਮਾਮ ਸੰਸਾਰਾਂ ਵਿੱਚ ਓਅੰਕਾਰ ਸਰੂਪ ਵਿੱਚ ਸੁਭਾਈਮਾਨ ਹੋ ਅਤੇ ਸਦੀਵੀ ਸੱਤ ਹੋ। ਜਾਣਨ ਦੇ ਲਈ, ਆਪ ਨੂੰ ਪਹਿਚਾਨਣ ਦੇ ਲਈ, ਆਪ ਨਾਲ ਆਪਾ ਇੱਕ ਮਿੱਕ ਕਰਨ ਦੇ ਲਈ ਗੁਰੂ ਦੀ ਕਿਰਪਾ ਦੀ ਲੋੜ ਹੈ। ਗੁਰੂ ਦੀ ਕਿਰਪਾ ਰਾਹੀਂ ਹੀ ਉਸ ਇੱਕ ਓਅੰਕਾਰ ਨੂੰ ਜਾਣ ਸਕਦੇ ਹਾਂ। ਅੱਗੋਂ ਬਾਣੀ ਦਾ ਸਿਰਲੇਖ ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ। ਮੈਂ ਬੇਨਤੀ ਕਰਦੇ ਹਾਂ, ਉਹ ਬੋਲ ਭਾਵੇਂ ਨਾਮਦੇਵ ਜੀ ਦੇ ਹੋਣ, ਉਹ ਭਾਵੇਂ ਭਗਤ ਕਬੀਰ ਜੀ ਦੇ ਹੋਣ, ਉਹ ਭਾਵੇਂ ਸਦਨੇ ਕਸਾਈ ਦੇ ਹੋਣ, ਉਹ ਸਮੁੱਚੀ ਬਾਣੀ ਹੈ। ਬਾਣੀ ਸ਼ੇਖ ਫਰੀਦ ਜੀ ਕੀ, ਇਹ ਬਾਬਾ ਫਰੀਦ ਜੀ ਜੋ ਬਹੁਤ ਉੱਚੀ ਅਵਸਥਾ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲੇ, ਉਹਨਾਂ ਦਾ ਆਓ ਪਾਵਨ ਫੁਰਮਾਨ ਸ਼ਰਵਨ ਕਰੀਏ।
ਤਪ ਤਪ ਲੋਹੇ ਲੋਹੇ ਹਾਥ ਮਰੇਰਾ ਬਾਬਲ ਹੋਏ ਸੋ ਸਹਲੋਰਾ।
ਮੈਂ ਤਪ ਤਪ ਕੇ ਆਪਣਾ ਆਪਾ ਸਾੜ ਸਾੜ ਕੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਲੋਹ ਲੋ ਕੇ ਦੁਖੀ ਹੋ ਹੋ ਕੇ ਹੱਥ ਪਈ ਮਰੋੜਦੀ ਹਾਂ ਅਤੇ ਬਾਵਰੀ ਹੋਈ ਝੱਲੀ ਹੋਈ ਹੋਈ ਉਸ ਸ਼ੌ ਨੂੰ ਆਪਣੇ ਪ੍ਰਭੂ ਪਤੀ ਨੂੰ ਲੱਭਦੀ ਫਿਰਦੀ ਹਾਂ ਵੀ ਉਹ ਕਿੱਥੇ ਹੈ, ਉਹ ਕਿਵੇਂ ਮਿਲੇਗਾ। ਮਿਲਿਆ ਨਹੀਂ ਹੈ, ਅੰਦਰ ਤੜਫ ਹੈ, ਉਸ ਦੇ ਵਿਛੋੜੇ ਵਿੱਚ ਬੜਾ ਦੁੱਖ ਹੈ ਅਤੇ ਉਸ ਸਹਿਬ ਦੀ ਤਲਾਸ਼ ਵਿੱਚ ਮੇਰਾ ਆਪਣਾ ਆਪਾ ਦਿਨ ਰਾਤ ਭਟਕਦਾ ਪਿਆ ਵੀ ਇਹ ਮਾਲਕ ਤੇਰਾ ਕਦ ਮਿਲਣ ਹੋਵੇਗਾ, ਮੈਂ ਤੈਨੂੰ ਲੱਭਦੀ ਹਾਂ ਤਲਾਸ਼ ਕਰਦੀ ਹਾਂ ਜੀ।
ਪੈਸਾ ਮਨ ਮਹਿ ਕੀਆ ਰੋਸਾ ਮੁਝ ਅਵਗਨ ਸਹ ਨਹੀਂ ਦੋਸਾ।
ਤੈ ਸਹਿ, ਇਹ ਮੇਰੇ ਪਤੀ ਪਰਮਾਤਮਾ, ਤੁਸਾਂ ਮਨ ਵਿੱਚ ਰੋਸ ਕੀਤਾ ਹੋਇਆ, ਗੁੱਸਾ ਕੀਤਾ ਹੋਇਆ, ਭਲਾ ਜਿਹੜਾ ਤੁਸਾਂ ਗੁੱਸਾ ਕੀਤਾ ਹੈ ਇਹ ਕਿਉਂ ਕੀਤਾ ਹੈ। ਮੁਝ ਅਵਗਣ, ਮੇਰੇ ਔਗਣਾ ਕਰਕੇ ਤੁਸਾਂ ਮਨ ਵਿੱਚ ਗੁੱਸਾ ਕੀਤਾ ਹੈ। ਸ਼ਹਿ ਨਾਹੀਂ ਦੋਸ, ਉਸ ਸ਼ਹਿ ਵਿੱਚ ਸ਼ੌ ਵਿੱਚ ਮਾਲਕ ਵਿੱਚ ਕੋਈ ਦੋਸ਼ ਨਹੀਂ, ਦੋਸ਼ ਮੇਰੇ ਵਿੱਚ ਨੇ, ਕਿਉਂਕਿ ਜਿਸ ਮਾਲਕ ਨੇ ਮੈਨੂੰ ਜੀਵਨ ਦਿੱਤਾ ਮੈਂ ਉਹਨੂੰ ਭੁਲਾ ਦਿੱਤਾ, ਉਹ ਕਿਉਂ ਨਾ ਰੋਸ ਕਰੇਗਾ। ਜਰਾ ਬਾਤ ਤੇ ਹੰਸ ਰੱਖ ਲੈਣਾ, ਗੋਬਿੰਦ ਹਮ ਐਸੇ ਅਪਰਾਧੀ, ਇਹ ਸਾਡੇ ਮੁਝ ਅਵਗਣ, ਇਹ ਮੇਰੇ ਔਗਣ ਨੇ ਨਾ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨੇ ਸਾਧੀ। ਮੈਂ ਹਾਲਤ ਆਪਣੀ ਕੀ ਬਣਾ ਲਈਏ, ਪਰ ਧਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟਾ। ਮੈਂ ਇਹੋ ਜਿਹੇ ਔਗਣਾਂ ਵਿੱਚ ਭਰੀ ਹੋਈ ਹਾਂ, ते जेता समुंद सागर नीर भरिया ते ते अवगुण हमारे हम अवगुण परे एक गुण नाही अमृत छाड़ बिखा बिख खाई। ये मेरे इतने अवगुण ने इना अवगुणा करके ए मेरे साहब तुसा रोस कीता गुस्सा कीता मेरे नाल बोलदे नहीं। ओ मालक क्यों ना गुस्सा करे, मालक ने तेनू सुंदर सेज दिती ए भलिया आराम नाल सौ, पर मालक ने यह तो नहीं आख्या भी अमृत वेले सोता रहो। ए मेरे मालका मैं ते अमृत वेला सौ के खुंजाया ते सारी जिंदगी औगुणा की नींद विच लैके गवा दिती, तुसी क्यों ना गुस्सा करोगे। सुती 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 चाल थिया, जरा ध्यान च रख लेना, भुली वाटड़ी आस तै सह नाल अकूना क्यों थीवा घर वास। सुती सुती चाल, चाल दे अर्थ ने सुबह उठी झालू कंतड़े। सुती सुती नू दिन चढ़ गया, दिन चढ़न तो पहला जागना सी, मैं जागी ना। ध्यान च रख लेना इस दे दोवें पख ने, एक ते ए भी पख है भी दिन चढ़िया जागे सुती सुती नू दिन चढ़ गया, ते दूजा ए भी है भी सारा जीवन नींद विच बिता दिता। कहो कबीर तब ही नर जागे जम का डंड मूड में लागे, सारी उम्र अज्ञानता दी नींद विच गवा दिती, जदों जमा दा डंडा आ जगाउण लगा उस समय होश आई मना की कीता। ते सुती सुती चाल थिया भुली वाटड़ी आस, जेड़े राह ते चलना सी ओ राह भुल गई। साडा राह बेनती करदे आ खाना पहनना सौना जागना शरीरक निर्वाह लई ते है, पर सुरत औगना विच भटकदी रहे ये ते जिंदगी दा राह नहीं है ना। साडा राह किरत करो पर वाहिगुरु दा सिमरन करो, ये राह है। साडा राह शब्द गुरु नाल जोड़ के अपने जीवन नू धर्म दे मार्ग नाल जोड़ना साडा ये राह है। पर मैं ते राह भुल गई, जेडे राहे मैं पै गई ओ राह मेरे प्रीतम तो दूर ले जान वाला सी। जेडे रस्ते चल के मालक नाल मिलन होना सी ओ रस्ता ही भुल गई। सुती सुती चाल थिया भुली वाटड़ी आस तैं सह नाल अकून, मुझ अवगन सह नाही दोस तैं सह नाल अकून। एक हुंदा कूणा, पंजाबी भाषा का लफ्ज है, पिंडां च बोलते ने भी तू कूंदा क्यों नहीं, कूणा बोलना। तो जो आड़ा लग गया पहला तो फिर बोलना हो गया बंद। तैं सह नाल अकून, तू शौ नाल नहीं कूंदा, तू शौ नाल गल नहीं करता। शौ नाल गल किवें हुंदी है, जदों वाहिगुरु वाहिगुरु कर दे। करो जरा शौ नाल गल सारे, आखो वाहिगुरु 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 वाहिगुरु। जदों शौ नाल कूणा होवे ते अगों मेरा शौ भी बोले, ते असी शौ नाल ते कूंदे नहीं, बाकी सारिया नाल दिन रात बोलते हैं। मन भी बाकी औगुण विकारां नाल दिन रात बोलदा, जुबान भी दुनिया नाल बोलदी है। ते हजूर कहंदे ने जे शौ नाल नहीं बोलेगा ते ओ शौ तैनू किवें अपने घर विच रखेगा। तै सह नाल अकूणा क्यों थीवै घर वास, इस करके मुझ अवगन सह नाही दोष। मेरे विच औगुण भरे होए ने, उस मालक विच कोई दोष नहीं, उस नूं की दोष दईए।
तै साहेब की मैं सार न जाने, जो बन खोए पाशा पछताने।
तै साहेब की मैं सार न जानी, अपने मालक दी अपने पति परमात्मा दी ते मैं सोझी हासिल ना कीती।
ਵੀ ਉਹ ਕਿੱਡੀ ਬਖਸ਼ਿਸ਼ ਕਰਨ ਵਾਲਾ, ਉਹ ਜੀਵਨ ਦੇਣ ਵਾਲਾ, ਉਹ ਜੀਵਨ ਚਲਾਉਣ ਵਾਲਾ, ਉਹ ਕਦਮ ਕਦਮ ਦਾ ਸਹਾਰਾ, ਉਹ ਮੇਰਾ ਲੋਕ ਦਾ ਸਹਾਰਾ, ਉਹ ਮੇਰਾ ਪਰਲੋਕ ਦਾ ਸਹਾਰਾ, ਮੈਂ ਉਸਦੀ ਤਾਂ ਸੋਝੀ ਹਾਸਲ ਨਾ ਕੀਤੀ ਅਤੇ ਦੁਨੀਆਂ ਵਿੱਚ ਹੀ ਜ਼ਿੰਦਗੀ ਬਤੀਤ ਕਰ ਦਿੱਤੀ। ਜੋਬਨ ਖੋਏ ਪਾਛਾ ਪਛਤਾਨੀ, ਆਪਣੀ ਜਵਾਨੀ ਗਵਾ ਬੈਠੀ, ਇਹ ਜੀਵਨ ਦੀ ਜਵਾਨੀ ਗਵਾ ਬੈਠੀ। ਜਰਾ ਜੀਵਨ ਜੋਬਣ ਗਿਆ, ਜਰਾ ਜੀਵਨ ਜੋਬਣ ਗਿਆ, ਕਿਛ ਕੀਆ ਨਾ ਨੀਕਾ, ਇਹੋ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ। ਇਸ ਨਿਰਮੋਲਕ ਜੀਵਨ ਨੂੰ ਕੌਡੀ ਦੇ ਬਰਾਬਰ ਬਤੀਤ ਕਰ ਦਿੱਤਾ, ਕੌਡੀਆਂ ਦੇ ਭਾਅ ਇਸ ਨੂੰ ਵੇਚ ਦਿੱਤਾ। ਇਸ ਕਰਕੇ ਸਾਹਿਬ ਕਹਿੰਦੇ ਨੇ, ਧੰਨ ਗੁਰੂ ਸ਼ਬਦ ਦੇ ਪਾਵਨ ਬੋਲ, ਵੀ ਮੈਂ ਜੋਬਨ ਖੋ ਕੇ ਆਪਣੀ ਜਵਾਨੀ ਗਵਾ ਕੇ ਤੇ ਫਿਰ ਪਿੱਛੋਂ ਪਛਤਾਪ ਕਰਦੀ ਹਾਂ। ਇੱਥੇ ਵਿਸ਼ਰਾਮ ਦੀਆਂ ਦੋ ਪੰਕਤੀਆਂ ਨੇ। ਹਾਂਜੀ,
ਕਾਲੇ ਕੋਇਲਾ ਤੋਕੇ ਤਗੋਲ ਕਾਲੇ, ਆਪਣੇ ਪ੍ਰੀਤਮ ਕੇ ਹਾਵੇਰਾ ਜਾਲੇ।
ਇਹ ਕਾਲੀ ਕੋਇਲ, ਤੂੰ ਕਿਸ ਕਰਕੇ ਕਾਲੀ ਹੋ ਗਈ ਹੈ? ਪੁੱਛਦੇ ਨੇ ਬਾਬਾ ਫਰੀਦ ਜੀ, ਅੰਤਰ ਆਤਮੇ ਗੱਲ ਕਰਦੇ ਹਾਂ ਵੀ ਇਹ ਕੋਇਲ ਤੂੰ ਕਾਲੀ ਕਿਉਂ ਹੈ? ਅਤੇ ਉਹ ਜਵਾਬ ਦਿੰਦੀ ਹੈ, ਆਪਣੇ ਪਿਆਰੇ ਪ੍ਰੀਤਮ ਦੇ ਵਿਰਹਾ ਵਿੱਚ, ਉਸ ਦੇ ਵਿਛੋੜੇ ਦੀ ਤੜਫ ਵਿੱਚ ਤੜਫ ਤੜਫ ਕੇ ਸੜ ਸੜ ਕੇ ਕਾਲੀ ਹੋ ਗਈ ਹਾਂ। ਕਿਸੇ ਆਖਿਆ, ਇਹ ਕੋਇਲ ਜਿਹੜੇ ਸੜਦੇ ਨੇ ਉਹ ਤਾਂ ਸਾੜੀ ਜਾਂਦੇ ਨੇ, ਤੂੰ ਤਾਂ ਬੋਲਦੀ ਹੈ, ਤੂੰ ਜ਼ਿੰਦਾ, ਪਰਵਾਨਾ ਸੜਦਾ ਅਤੇ ਉਹ ਸੜ ਕੇ ਸੁਆਹ ਹੋ ਜਾਂਦਾ, ਉਹ ਤਾਂ ਬੋਲਣ ਜੋਗਾ ਰਹਿੰਦੇ ਹੀ ਨੇ। ਅਤੇ ਉਸਦਾ ਇੱਕ ਜਵਾਬ, ਇੱਕ ਅਦੀਬ ਲਿਖਦਾ, ਮੈਂ ਉਹ ਪਰਵਾਨਾ ਨਹੀਂ ਕਿ ਜਲ ਕਰ ਰਾਖ ਹੋ ਜਾਊਂ, ਮੈਂ ਕੋਇਲ ਹੂੰ, ਕਾਲੀ ਵੀ ਹੂੰ, ਜਲਤੀ ਵੀ ਹੂੰ ਔਰ ਜ਼ਿੰਦਾ ਵੀ ਹੂੰ। ਇਹ ਸੱਚ ਹੈ, ਜਦੋਂ ਆਪਣੇ ਪਿਆਰੇ ਪ੍ਰੀਤਮ ਦੇ ਬਿਰਹਾ ਵਿੱਚ ਕਿਸੇ ਦਾ ਜੀਵਨ ਬਤੀਤ ਹੁੰਦਾ, ਕਦੀ ਕੋਇਲ ਦੀ ਕੂਕ ਸੁਣ ਕੇ ਵੇਖਿਓ, ਅੰਦਰ ਦਾ ਕਦੀ ਬਿਰਹਾ ਜਾਗ ਪਏ। ਕੋਕਲ ਹੋਵਾਂ ਅੰਬ ਬਸਾਂ, ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ। ਇਹ ਸੱਚ ਹੈ ਵੀ ਜੇ ਉਸਦਾ ਅੰਬ ਨਾਲ ਪਿਆਰ ਹੈ ਤੇ ਆਪਣੇ ਪ੍ਰੀਤਮ ਦੇ ਬਿਰਹਾ ਵਿੱਚ ਉਹ ਕਿਵੇਂ ਕੂਕਦੀ ਏ, ਉਸ ਦੇ ਅੰਦਰੋਂ ਕਿਵੇਂ ਤੜਫ ਨਿਕਲਦੀ ਏ। ਪਦਮ ਵਿਭੂਸ਼ਣ ਭਾਈ ਵੀਰ ਸਿੰਘ ਜੀ ਲਿਖਦੇ ਨੇ, ਬਿਰਹਾ ਕੁੱਠੀਆਂ ਦੀ ਮਹਿਫਲ ਲੱਗੀ, ਆਪਣੇ ਪਿਆਰੇ ਪ੍ਰੀਤਮ ਦੇ ਵਿਛੋੜੇ ਵਾਲੇ ਇਕੱਠੇ ਹੋਏ ਅਤੇ ਹੁਣ ਇਕੱਠੇ ਹੋ ਕੇ ਕਹਿੰਦੇ ਨੇ ਵੀ ਕੋਇਲ ਨੂੰ ਸੱਦੋ, ਕੋਇਲ ਸਾਡੇ ਕੋਲ ਆ ਬੈਠੇਗੀ, ਸਾਡੀ ਮਹਿਫਲ ਵਿੱਚ ਬੈਠੇਗੀ, ਉਹ ਜਦੋਂ ਕੂਕੇਗੀ ਤਾਂ ਉਸ ਦੀ ਕੂਕ ਨਾਲ ਸਾਡਾ ਦਿਲ ਵੀ ਕੂਕਣ ਲੱਗ ਜਾਏਗਾ। ਕਹਿੰਦੇ ਨੇ ਸੱਦਾ ਦਿੱਤਾ ਕੋਇਲ ਨੂੰ ਵੀ ਆ, ਕਹਿੰਦੇ ਕੋਇਲ ਤਾਂ ਆਈ ਨਾ ਅਤੇ ਕਾਂ ਆ ਗਿਆ। ਕਹਿੰਦਾ ਵੀ ਮੈਂ ਵੀ ਤਾਂ ਕੋਇਲ ਵਰਗਾ ਹੀ ਹਾਂ ਨਾ, ਤੁਹਾਡੀ ਮਹਿਫਲ ਵਿੱਚ ਆ ਗਿਆ। ਭਾਈ ਸਾਹਿਬ ਜੀ ਲਿਖਦੇ ਨੇ, ਕੋਇਲ ਨੂੰ ਅੱਜ ਨਿਉਤਾ ਘੱਲਿਆ, ਕੋਇਲ ਨੂੰ ਅੱਜ ਨਿਉਤਾ ਘੱਲਿਆ, ਆ ਸੰਗੀਤ ਸੁਣਾਵੇਂਗੀ, ਮਹਿਫਲ ਸਾਡੀ ਰੰਗ ਭਰੇਗਾ, ਦਿਰ ਚਰਨਾਦ ਛਿੜਾਵੇਂਗੀ, ਕਾਂ ਕਾਂ ਕਰਦਾ ਕਾਂ ਆ ਗਿਆ, ਸ਼ਿਆਮ ਰੰਗ ਮੈਂ ਕੋਇਲ ਹਾਂ। ਉਹ ਕਹਿਣ ਲੱਗੇ, ਦਿਲ ਪੀੜੋ ਨਾ ਮਹਿਰਮ ਤੂੰ, ਦਿਲ ਪੀੜੋ ਨਾ ਮਹਿਰਮ ਤੂੰ, ਤੇਰੀ ਕਾਲੋ ਠੰਡ ਨਾ ਪਾਵੇਗੀ, ਤੂੰ ਭਾਵੇਂ ਕਾਲੇ ਪਰ ਤੂੰ ਦਿਲ ਦੀ ਪੀੜਾ ਜਾਣਦਾ ਨਹੀਂ, ਤੇ ਬਿਰਹਾ ਵਿੱਚ ਤੂੰ ਬੋਲ ਸਕਦਾ ਨਹੀਂ, ਤੇਰੀ ਬੋਲੀ ਬੇਸੁਰੀ ਹੈ, ਤੈਨੂੰ ਕੀ ਪਤਾ ਵੀ ਕੋਇਲ ਕਿਵੇਂ ਕੂਕਦੀ ਏ, ਤੂੰ ਵਾਪਸ ਚਲਾ ਜਾ, ਸਾਡੀ ਮਹਿਫਲ ਵਿੱਚ ਬੈਠਣ ਦੇ ਕਾਬਲ ਨਹੀਂ ਹੈ। ਬੰਦੇ ਤਾਂ ਸਾਰੇ ਬੰਦੇ ਹੁੰਦੇ ਨੇ, ਖਾ ਲਿਆ, ਪਹਿਨ ਲਿਆ, ਐਸ਼ੋ ਇਸ਼ਰਤ ਕਰ ਲਈ, ਦੁਨੀਆਂ ਵਿੱਚ ਵਾਹ 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 ਕਰ ਲਈ, ਉਹਨਾਂ ਨੂੰ ਕੀ ਪਤਾ ਵੀ ਰੱਬ ਦੇ ਵਿਛੋੜੇ ਵਾਲਿਆਂ ਦੇ ਦਿਲ ਦਾ ਹਾਲ ਕੀ ਹੁੰਦਾ। ਇਹ ਤੇ ਉਹੀ ਜਾਣਦੇ ਨੇ ਜਿਹੜੇ ਅੰਦਰੋਂ ਉਸ ਮਾਲਕ ਦੀ ਤੜਫ ਵਿੱਚ ਤੜਫਦੇ ਨੇ। ਕਦੀ ਭਗਤ ਕਬੀਰ ਜੀ ਨੂੰ ਪੁੱਛ ਕੇ ਵੇਖਿਓ, ਭਗਤ ਜੀ
ਬਿਰਹਾ ਦਾ ਸਰੂਪ ਕੀ ਹੈ? ਉਹ ਕਹਿਣ ਲੱਗੇ ਸੱਪ ਲੜ ਜਾਏ, ਮਾਂਦਰੀ ਆ ਜਾਏ, ਉਹ ਮੰਤਰ ਪੜ੍ਹੇ, ਮਣਕਾ ਫੇਰੇ ਤੇ ਸੱਪ ਦੀ ਜ਼ਹਿਰ ਉਤਾਰ ਸਕਦਾ। ਕਹਿਣ ਲੱਗੇ ਬਿਰਹਾ ਦਾ ਸੱਪ ਲੜ ਜਾਏ ਤੇ ਕੋਈ ਮੰਤਰ ਨਹੀਂ ਕਿ ਅੰਦਰੋਂ ਮੇਰਾ ਬਿਰਹਾ ਦੂਰ ਕਰ ਸਕੇ। ਕਬੀਰ, ਬਿਰਹੋਂ ਭਯੰਗਮ ਮਨ ਬਸੈ। ਕਬੀਰ, ਬਿਰਹੋਂ ਭਯੰਗਮ ਮਨ ਬਸੈ, ਮੰਤ ਨਾ ਮਾਨੈ ਕੋਈ, ਰਾਮ ਵਿਯੋਗੀ ਨਾ ਜੀਆ, ਜੀਆ ਤਾਂ ਵੌਰਾ ਹੋਏ। ਬਸ ਇਹ ਅਵਸਥਾ ਹੈ ਜਿਹੜਾ ਰੱਬ ਦਾ ਵਿਯੋਗੀ ਹੈ, ਪਰਮਾਤਮਾ ਦੇ ਵਿਛੋੜੇ ਦੀ ਤੜਫ ਜਾਣਨ ਵਾਲਾ ਹੈ। ਅਵਲ ਤੇ ਉਹ ਜੀ ਨਹੀਂ ਸਕਦਾ, ਰੱਬ ਦੇ ਵਿਛੋੜੇ ਵਿੱਚ ਪ੍ਰਾਣ ਨਿਕਲ ਜਾਂਦੇ ਨੇ, ਤੇ ਜੇ ਜੀਂਦਾ ਹੈ ਤੇ ਕਹਿੰਦੇ ਨੇ ਬੌਰਾ ਹੋ ਕੇ ਜੀਂਦਾ, ਰਾਮ ਵਿਯੋਗੀ ਨਾ ਜੀਆ, ਜੀਆ ਤਾਂ ਬੌਰਾ ਹੋਏ। ਭਾਈ ਸਾਹਿਬ, ਭਾਈ ਕਾਹਨ ਸਿੰਘ ਜੀ ਨਾਭਾ ਵਾਲੇ ਬਿਰਹਾ ਵਿੱਚ ਜੀਣ ਵਾਲੇ ਦੀਆਂ 10 ਨਿਸ਼ਾਨੀਆਂ ਦੱਸਦੇ ਨੇ। ਅਭਲਾਖ, ਸੋ ਚਿੰਤਾ, ਗੁਣ ਕਥਨ, ਸਿਮਰਤ, ਉਦਵੇਗ, ਪ੍ਰਲਾਪ, ਉਨਮਾਦ, ਵਿਆਦ, ਜੜਤਾ ਭਇਓ, ਹੋਤ ਮਰਨ ਪੁਨ ਆਪ। ਪਹਿਲਾਂ ਅਭਲਾਖਾ ਹੈ ਵੀ ਮੇਰਾ ਪਿਆਰਾ ਆਏਗਾ, ਨਹੀਂ ਆਇਆ, ਹੁਣ ਚਿੰਤਾ ਬਣ ਗਈ ਉਹ ਕਿਉਂ ਨਹੀਂ ਆਇਆ। ਫਿਰ ਤੀਸਰੀ ਨਿਸ਼ਾਨੀ ਉਸ ਦੇ ਗੁਣ ਕਥਨ ਕਰਦਾ, ਉਹ ਬੜਾ ਚੰਗਾ, ਉਹ ਬੜਾ ਅਨ, ਉਹ ਬੜਾ ਸੁਖਦਾਇਕ ਹੈ। ਅਭਲਾਖ, ਸੋ ਚਿੰਤਾ, ਗੁਣ ਕਥਨ, ਸਿਮਰਤ ਬਾਰ ਬਾਰ ਯਾਦ ਆਉਂਦੀ ਹੈ, ਉਦਵੇਗ ਅੰਦਰੋਂ ਉਦਰੇਵਾਂ ਹੋ ਜਾਂਦਾ, ਕੁਛ ਚੰਗਾ ਨਹੀਂ ਲੱਗਦਾ, ਉਦਰੇਵੇਂ ਵਿੱਚ ਰਹਿੰਦਾ। ਪ੍ਰਲਾਪ, ਮੈਂ ਨੀਰ ਵਹਿ ਵਹਿ ਚੱਲੈ ਜੀਓ, ਅੱਖਾਂ ਵਿੱਚੋਂ ਰੋਣਾ ਨਿਕਲਦਾ। ਧਿਆਨ 'ਚ ਰੱਖਿਓ, ਅਭਲਾਖ, ਸੋ ਚਿੰਤਾ, ਗੁਣ ਕਥਨ, ਸਿਮਰਤ, ਉਦਵੇਗ, ਪ੍ਰਲਾਪ, ਇਹ 6 ਨਿਸ਼ਾਨੀਆਂ ਪਹਿਲੀ ਪੰਕਤੀ ਵਿੱਚ ਲਿਖੀਆਂ ਨੇ, ਅਤੇ ਦੂਸਰੀ ਪੰਕਤੀ ਵਿੱਚ ਲਿਖਦੇ ਨੇ ਉਨਮਾਦ, ਸ਼ੁਦਾਈਆਂ ਤਰ੍ਹਾਂ ਬੌਰਾ ਜਿਹਾ ਹੋ ਜਾਂਦਾ, ਵਿਆਦ, ਰੋਗੀਆਂ ਜੈਸੀ ਹਾਲਤ ਹੋ ਜਾਂਦੀ ਹੈ, ਜੜਤਾ ਭਇਓ, ਐਂ ਥਿਰ ਜਿਹਾ ਹੋ ਕੇ, ਸੁੰਨ ਜਿਹਾ ਹੋ ਕੇ ਵੀ ਬੈਠ ਜਾਂਦਾ, ਅਤੇ ਜੇ ਅਤ ਬਿਰਹਾ ਦੀ ਤੜਫ ਅੰਦਰ ਐਸਾ ਘਾਉ ਕਰ ਜਾਏ ਤੇ ਹੋਤ ਮਰਨ ਪੁਨ ਆਪ, ਆਪਣੇ ਪਿਆਰੇ ਦੇ ਵਿਛੋੜੇ ਵਿੱਚ ਮੌਤ ਵੀ ਆ ਜਾਂਦੀ ਹੈ। ਵਿਛੋੜਾ ਸੁਣੇ ਦੁੱਖ, ਵਿਛੋੜਾ ਸੁਣੇ ਡੁੱਠ ਦੁੱਖ, ਵਿਨ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ, ਬਿਰਹੀ ਨਾ ਧੀਰੋਦ, ਮੇਰਾ ਬਿਰਹਾ ਧੀਰਜ ਨਹੀਂ ਧਰਦਾ ਜੇ ਆਪਣਾ ਪਿਆਰਾ ਮਿਲੇ ਨਾ। ਇਹ ਹੈ ਕਾਲੀ ਕੋਇਲ, ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਾਂ ਬਿਰਹਾ ਜਾਲੀ, ਆਪਣੇ ਪਿਆਰੇ ਦੇ ਬਿਰਹਾ ਵਿੱਚ ਮੈਂ ਸੜ ਰਹੀ ਹਾਂ, ਕੋਈ ਹਿਰਦਾ ਕੋਇਲ ਵਰਗਾ ਬਣ ਜਾਏ, ਅੰਦਰ ਆਪਣੇ ਮਾਲਕ ਦੀ ਯਾਦ ਵਿੱਚ ਹੋਵੇ, ਮੋਹਨ ਨੀਂਦ ਨਾ ਆਵੇ, ਹਾਵੇ ਹਾਰ ਕੱਜਰ ਬਸਤਰ ਆਭਰਨ ਕੀਨੇ। ਹਾਰ ਵੀ ਪਹਿਨੇ ਆ, ਚੰਗੇ ਬਸਤਰ ਵੀ ਪਹਿਨੇ, ਕਜਲਾ ਵੀ ਅੱਖਾਂ ਵਿੱਚ ਪਾਇਆ ਅਤੇ ਸੋਹਣੇ ਗਹਿਣੇ ਵੀ ਪਾਏ, ਪਰ ਸਾਰਾ ਹਾਰ ਸ਼ਿੰਗਾਰ ਵੱਢ ਵੱਢ ਖਾਂਦਾ ਵੀ ਮੈਨੂੰ ਮੇਰਾ ਪਿਆਰਾ ਪ੍ਰੀਤਮ ਨਾ ਮਿਲੇ, ਅਤੇ ਮੈਂ ਇਸ ਹਾਰ ਸ਼ਿੰਗਾਰ ਨੂੰ ਕੀ ਕਰਨਾ। ਬਾਹਰੋਂ ਧਾਰਮਿਕ ਪਹਿਰਾਵਾ ਹੋਵੇ, ਅੰਮ੍ਰਿਤ ਛਕਿਆ ਹੋਵੇ, ਗੁਰੂ ਕੀ ਸੰਗਤ ਵਿੱਚ ਬੈਠਾ ਹੋਵੇ, ਪਰ ਅੰਦਰ ਦਾ ਆਪਾ ਤੜਫਦਾ ਵੀ ਮੈਨੂੰ ਮੇਰਾ ਵਾਹਿਗੁਰੂ ਮਿਲਿਆ ਕਿਉਂ ਨਹੀਂ, ਮੇਰੇ ਨਾਲ ਗੱਲ ਕਿਉਂ ਨਹੀਂ ਹੁੰਦੀ, ਮੇਰੀ ਸੁਰਤ ਵਿੱਚ ਕਿਉਂ ਨਹੀਂ ਉਸਦਾ ਧਿਆਨ ਬਣਦਾ, ਕਿਉਂ ਨਹੀਂ ਮੈਂ ਉਸ ਨਾਲ ਆਪਣੀ ਇੱਕ ਮਿਕਤਾ ਕਰਦਾ। ਉਸ ਲਈ ਧਾਰਮਿਕ ਸ਼ਿੰਗਾਰ ਵੀ ਉਸ ਦੀ ਜ਼ਿੰਦਗੀ ਦਾ ਅੰਦਰ ਬਿਰਹਾ ਹੋਰ ਪ੍ਰਬਲ ਕਰਦਾ ਵੀ ਇਹ ਮੇਰੇ ਮਾਲਕ, ਮੈਂ ਕਦੋਂ ਤੈਨੂੰ ਮਿਲਾਂਗਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਜੀਵੋ ਚਿਰ ਭਇਓ, ਦਰਸ਼ਨ ਦੇਖੇ ਇਹ ਮਾਲਕ ਬੜੇ ਜਨਮ ਵਿਛੜਿਆਂ ਲੰਘ ਗਏ ਨੇ, ਕਿਤੇ ਇਹ ਵੀ ਜਨਮ ਵਿਛੋੜੇ ਵਿੱਚ ਹੀ ਨਾ ਲੰਘ ਜਾਏ। ਤੇ ਜ਼ਰਾ ਇੱਕ ਗੱਲ ਧਿਆਨ 'ਚ ਰੱਖਿਓ, ਮਿਲਾਪ ਕੈਸਾ ਆਨੰਦ ਹੈ, ਬਿਰਹਾ ਕੈਸੀ ਤੜਫ ਹੈ, ਖੱਖੜੀਆਂ ਸੁਹਾਵੀਆਂ, ਖੱਖੜੀਆਂ
ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹਿ ਵਿਛੋੜਾ ਧਨੀ ਸਿਓ ਨਾਨਕ ਸਹਿ ਸਹਿ ਗੰਠ ਅੱਕ ਨੂੰ ਲੱਗੀਆਂ ਹੋਈਆਂ ਕੱਕੜੀਆਂ ਲਿਖਿਆ ਖੱਖੜੀਆਂ ਪ੍ਰਕਿਰਤਕ ਭਾਸ਼ਾ 'ਚ ਭਾਵ ਅਰਥ ਵਿੱਚ ਬਣ ਗਿਆ ਕੱਕੜੀਆਂ ਅੱਕ ਨੂੰ ਲੱਗੀਆਂ ਹੋਈਆਂ ਕੱਕੜੀਆਂ ਅੰਬ ਵਰਗੀਆਂ ਬੜੀਆਂ ਸੋਹਣੀਆਂ ਸੋਹਣੀਆਂ ਹਰੀਆਂ ਭਰੀਆਂ ਜੁੜੀਆਂ ਲੱਗਦੀਆਂ ਧਿਆਨ 'ਚ ਰੱਖ ਲੈਣਾ ਜੇ ਅੱਕ ਦੀ ਟਾਹਣੀ ਨਾਲੋਂ ਟੁੱਟ ਜਾਣ ਅਤੇ ਸੁੱਕ ਜਾਣ ਸੁੱਕ ਜਾਣ ਅਤੇ ਫੁੱਟ ਜਾਣ ਫੁੱਟ ਜਾਣ ਅਤੇ ਤੂੰਬੇ ਤੂੰਬੇ ਹੋ ਕੇ ਹਜ਼ਾਰਾਂ ਭਾਗਾਂ ਵਿੱਚ ਵੰਡੀਆਂ ਜਾਣ ਅਤੇ ਉੱਡਦੀਆਂ ਫਿਰਨ ਧਿਆਨ 'ਚ ਰੱਖ ਲੈਣਾ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਜੇ ਤੇ ਕੰਠ ਨਾਲ ਲੱਗੀਆਂ ਨੇ ਟਾਹਣੀ ਨਾਲ ਜੁੜੀਆਂ ਨੇ ਅਤੇ ਸੁਹਾਵੀਆਂ ਨੇ ਅਤੇ ਜੇ ਟੁੱਟ ਗਈਆਂ ਅਤੇ ਬਿਰਹਿ ਵਿਛੋੜਾ ਧਨੀ ਸਿਓ ਨਾਨਕ ਸਹਿ ਸਹਿ ਗੰਠ ਸਹਿ ਸਹਿ ਗੰਠ ਦੇ ਭਾਵ ਨੇ ਹਜ਼ਾਰਾਂ ਸਹਿਸ ਕਹਿੰਦੇ ਨੇ ਹਜ਼ਾਰ ਨੂੰ ਅਤੇ ਸਹਿ ਸਹਿ ਦੇ ਅਰਥ ਨੇ ਹਜ਼ਾਰਾਂ ਉਹਨਾਂ ਦੇ ਤੂੰਬੇ ਤੂੰਬੇ ਉਹ ਰੂੰਝ ਹੀ ਬਣ ਕੇ ਉੱਡਦੀਆਂ ਫਿਰਦੀਆਂ ਨੇ ਇਹ ਮੇਰੇ ਮਾਲਕ ਮੇਰੀ ਹਾਲਤ ਵੀ ਇਹ ਹੈ ਜੇ ਤੇਰੇ ਨਾਲ ਜੁੜਿਆ ਰਹਾਂ ਅਤੇ ਸੁਹਾਵਣਾ ਸੋਹਣਾ ਆਲਾ ਹਾਂ ਜੇ ਤੈਥੋਂ ਵਿਛੜ ਜਾਵਾਂ ਅਤੇ ਮੇਰੇ ਮਨ ਦੇ ਖਿਆਲ ਹਜ਼ਾਰਾਂ ਤੂੰਬੇ ਬਣ ਕੇ ਉੱਡੇ ਫਿਰਦੇ ਨੇ ਪਰ ਇੱਕ ਮੈਂ ਬੇਨਤੀ ਕਰਨ ਲੱਗਾ ਜਿਹੜੀ ਕੱਕੜੀ ਟੁੱਟ ਗਈ ਸੁੱਕ ਗਈ ਫੁੱਟ ਗਈ ਉੱਡ ਗਈ ਉਹ ਤਾਂ ਦੁਬਾਰਾ ਇਕੱਠੀ ਹੋ ਕੇ ਕੱਕੜੀ ਬਣ ਕੇ ਅੱਕ ਨੂੰ ਲੱਗ ਨਹੀਂ ਸਕਦੀ ਪਰ ਜੀਵਨ ਭਾਵੇਂ ਅੱਜ ਹਜ਼ਾਰਾਂ ਤੂੰਬੇ ਬਣ ਕੇ ਉੱਡਿਆ ਫਿਰਦਾ ਸ਼ਬਦ ਗੁਰੂ ਦੀ ਬਰਕਤ ਨਾਲ ਅੱਜ ਵੀ ਜੁੜ ਕੇ ਮੁੜ ਕੱਕੜੀ ਬਣ ਸਕਦਾ ਅੱਜ ਵੀ ਮੁੜ ਜੁੜ ਸਕਦਾ ਇਸ ਕਰਕੇ ਸਾਹਿਬ ਕਹਿੰਦੇ ਨੇ ਆਪਣੇ ਅੰਦਰ ਝਾਤ ਮਾਰ ਤੇਰਾ ਹਿਰਦਾ ਕਿਤੇ ਐਸਾ ਨਾ ਹੋਵੇ ਬੇਨਤੀ ਕਰਨ ਲੱਗਾ ਬਿਰਹਾ ਬਿਰਹਾ ਆਖੀਐ ਬਾਬਾ ਫਰੀਦ ਜੀ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ ਜਿਹੜੇ ਸਰੀਰ ਵਿੱਚ ਬਿਰਹਾ ਪੈਦਾ ਨਹੀਂ ਹੋਇਆ ਉਹਨੂੰ ਮੁਰਦਾ ਜਾਣਿਓ ਉਹ ਮਨੁੱਖ ਨਾ ਸਮਝਿਓ ਜ਼ਿੰਦਾ ਨਾ ਸਮਝਿਓ ਜ਼ਿੰਦਗੀ ਦੇ ਦੋ ਕਦਮ ਬੜੇ ਮਹੱਤਵਪੂਰਨ ਨੇ ਜਾਂ ਸੰਗਮ ਜਾਂ ਬਿਰਹਾ ਜਾਂ ਤਾਂ ਵਾਹਿਗੁਰੂ ਨਾਲ ਮਿਲਾਪ ਹੋ ਜਾਏ ਇੱਕ ਮਿਕਤਾ ਹੋ ਜਾਏ ਸੰਗਮ ਹੋ ਜਾਏ ਜੇ ਸੰਗਮ ਨਹੀਂ ਹੋਇਆ ਜੇ ਮਿਲਾਪ ਨਹੀਂ ਹੋਇਆ ਤਾਂ ਅੰਦਰ ਬਿਰਹਾ ਹੋਵੇ ਬਿਰਹਾ ਦੇ ਅਰਥ ਨੇ ਵਾਹਿਗੁਰੂ ਦੇ ਵਿਛੋੜੇ ਦਾ ਅਹਿਸਾਸ ਵਾਹਿਗੁਰੂ ਦੇ ਵਿਛੋੜੇ ਦੀ ਤੜਫ ਜਾਂ ਤਾਂ ਮਾਲਕ ਨਾਲ ਮਿਲਾਪ ਹੋ ਜਾਏ ਜੇ ਮਿਲਾਪ ਨਹੀਂ ਹੋਇਆ ਤਾਂ ਅੰਦਰ ਬਿਰਹਾ ਪੈਦਾ ਹੋ ਜਾਏ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਵਿੱਚ ਲਿਖਿਆ ਜਿਹੜੇ ਬੰਦੇ ਅੰਦਰ ਨਾ ਸੰਗਮ ਨਾ ਬਿਰਹਾ ਸਮਝ ਲੈਣਾ ਜਨਮ ਹੀ ਵਿਅਰਥ ਗਵਾ ਲਿਆ ਸੰਗਮ ਸੰਯੋਗ ਪ੍ਰੇਮ ਨੇਮ ਕੋ ਪਤੰਗ ਜਾਣੈ ਬਿਰਹੈ ਵਿਯੋਗ ਸੋਗ ਮੀਨ ਪਲ ਜਾਣੀ ਏਕ ਟਕ ਦੀਪਕ ਧਿਆਨ ਪ੍ਰਾਣ ਪਰ ਹਰੈ ਬਿਰਹੈ ਵਿਯੋਗ ਮੀਨ ਜੀਵਨ ਨਾ ਮਾਨੀ ਚਰਨ ਕਮਲ ਮਿਲ ਬਿਛਰੇ ਮਧਪ ਮਨ ਕਪਟ ਸਨੇਹ ਧ੍ਰਿਗ ਜਨਮ ਅਗਿਆਨੀ ਨੇਫਲ ਜਨਮ ਗੁਰੂ ਵਿਮੁਖ ਹੋਏ ਪ੍ਰੇਮ ਔਰ ਬਿਰਹਾ ਨਾ ਦੋ ਔਰ ਆਨੇ ਕਹਿਣ ਲੱਗੇ ਸੰਗਮ ਹੈ ਤੇ ਪਤੰਗੇ ਦਾ ਦੀਪਕ ਨਾਲ ਇੱਕ ਮਿਕ ਹੋ ਗਿਆ ਬਿਰਹਾ ਹੈ ਤੇ ਮੱਛਲੀ ਦਾ ਪਾਣੀ ਤੋਂ ਵਿਛੜ ਕੇ ਤੜਫ ਤੜਫ ਕੇ ਮਰ ਗਈ ਜਿਹੜੇ ਬੰਦੇ ਨਾ ਤੇ ਵਾਹਿਗੁਰੂ ਦੇ ਮਿਲਾਪ ਵਿੱਚ ਸੁਰਤ ਇੱਕ ਮਿਕ ਕਰਕੇ ਰਸ ਪੈ ਮੰਨਦੇ ਨੇ ਨਾ ਵਾਹਿਗੁਰੂ ਦੇ ਵਿਛੋੜੇ ਦਾ ਅਹਿਸਾਸ ਕਰਕੇ ਤੜਫਦੇ ਨੇ ਕਹਿੰਦੇ ਨੇ ਉਹਨਾਂ ਦਾ ਜਨਮ ਹੀ ਵਿਅਰਥ ਚਲਾ ਜਾਂਦਾ ਤੇ ਕੋਲ ਨੂੰ ਪੁੱਛਿਆ ਦੱਸ ਤੂੰ ਕਾਲੀ ਕਿਉਂ ਹੈ ਕਹਿਣ ਲੱਗੀ ਆਪਣੇ ਪ੍ਰੀਤਮ ਦੇ ਵਿਰਹਾ ਵਿੱਚ ਸੜਦੀ ਪਈ ਹਾਂ ਇਸ ਕਰਕੇ ਮੇਰਾ ਰੰਗ ਕਾਲਾ ਹੋ ਗਿਆ
ਬਿਰਹਾ ਬਹੂ ਨਾ ਕਤਹਿ ਸੁਖ ਪਾਏ ਜਾ ਹੋਏ ਕਿਰਪਾਲ ਤਾ ਪ੍ਰਭੂ ਮਿਲਾਏ
ਬਿਰਹਾ ਬਹੂਨ ਆਪਣੇ ਪਤੀ ਤੋਂ ਬਗੈਰ ਕਤਹਿ ਸੁਖ ਪਾਏ ਕਿੱਥੇ ਸੁਖ ਪ੍ਰਾਪਤ ਕਰ ਸਕਦੇ ਜੇ ਪਤੀ ਨਹੀਂ ਜੇ ਪਰਮਾਤਮਾ ਪਤੀ ਦਾ ਮਿਲਾਪ ਨਹੀਂ
ਤੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤੁਧ ਹੋ ਭੁੱਲੇ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ। ਜਿਹੜੇ ਤੈਨੂੰ ਭੁੱਲ ਜਾਂਦੇ ਨੇ ਉਹਨਾਂ ਦੇ ਹੌਕੇ ਕਦੀ ਮੁੱਕਦੇ ਨਹੀਂ, ਕਦੀ ਕੋਈ ਦੁੱਖ, ਕਦੀ ਕੋਈ ਦੁੱਖ। ਬੇਨਤੀ ਕਰਦਿਆਂ ਮਾਨਕ ਜਨਮ ਵਿੱਚ ਵੀ ਸੁੱਖ ਨਹੀਂ ਤੇ ਮਨੁੱਖ ਜਨਮ ਇੱਥੋਂ ਚਲਾ ਗਿਆ ਤੇ 84 ਲੱਖ ਜੂਨ ਵਿੱਚ ਵੀ ਸੁੱਖ ਨਹੀਂ। ਤਿਰਹਿ ਬਿਹੂਨ ਕਤ ਹੈ ਸੁੱਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਜੇ ਕਿਰਪਾ ਹੋ ਜਾਏ, ਜੇ ਮਾਲਕ ਆਪ ਰਹਿਮਤ ਕਰਨ ਤੇ ਸੱਚ ਹੈ ਵੀ ਪ੍ਰਭੂ ਦਾ ਮਿਲਾਪ ਹੋ ਜਾਏ, ਉਹ ਜਨਮਾਂ ਜਨਮਾਂ ਦਾ ਵਿਛੋੜਾ ਮੁੱਕ ਜਾਏ। ਇਹ ਜਿਹੜਾ ਬੇਨਤੀ ਕਰਦੇ ਹਾਂ, ਇਹ ਮਾਲਕ ਸਾਈ ਸੁਹਾਗਣ, ਸਾਈ ਭਾਗਣ, ਉਹ ਸੁਹਾਗਣ, ਉਹ ਭਾਗਣ, ਭਾਗਾਂ ਵਾਲੀ ਸਾਈ ਸੁਹਾਗਣ, ਸਾਈ ਭਾਗਣ, ਜੈ ਫਿਰ ਕਿਰਪਾ ਧਾਰੀ, ਫਿਰ ਔਗਣ ਤਿਸਕੇ ਸਭ ਗਵਾਏ, ਗੱਲ ਸੇਤੀ ਲਾਏ ਸਵਾਰੀ, ਕਰਮਹੀਨ ਧਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ। ਇਹ ਮਾਲਕ ਉਹ ਭਾਗਾਂ ਵਾਲੀ ਜਿਸ 'ਤੇ ਕਿਰਪਾ ਕਰ ਦਿਓ, ਉਸ ਦੇ ਔਗਣ ਮਿਟਾ ਦਿਓ, ਉਸ ਨੂੰ ਆਪਣੇ ਗਲੇ ਲਾ ਲਿਓ। ਅਤੇ ਮੈਂ ਵੀ ਹੱਥ ਜੋੜ ਬੇਨਤੀ ਕਰਦੀ ਹਾਂ, ਮਾਲਕਾ ਕਿਰਪਾ ਕਰ ਦਿਓ, ਗਲੇ ਲਾ ਲਓ, ਮਾਲਕ ਮੇਰੇ ਔਗਣ ਭੁਲਾ ਦਿਓ, ਮਾਲਕ ਮੈਂ ਚਰਨ ਸ਼ਰਨ ਵਿੱਚ ਬੈਠੀ ਅਰਜੋਈ ਕਰਦੀ ਹਾਂ, ਜੇ ਆਪ ਕਿਰਪਾ ਕਰੋ ਤੇ ਤਾਂ ਮਿਲਾਪ ਹੋ ਸਕਦਾ, ਮੇਰਾ ਬਲ ਕੰਮ ਨਹੀਂ ਆਉਂਦਾ। ਇਸ ਕਰਕੇ ਜਿਸ 'ਤੇ ਮਾਲਕ ਕਿਰਪਾ ਕਰ ਦਿੰਦਾ, ਹਜ਼ੂਰ ਕਹਿਣ ਲੱਗੇ, ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੀ।
ਬੇਦਾ ਨਾ ਖੋਹੀ ਮੁੰਦਾ ਇਕੱਲੇ, ਨਾ ਕੋ ਸਾਥੀ ਨਾ ਕੋ ਬੇਲੀ।
ਮੇਰੇ ਜੀਵਨ ਦਾ ਹਾਲ ਇਹ ਹੈ ਜਿਵੇਂ ਕੋਈ ਉਜਾੜ ਵਿੱਚ ਖੂਹੀ ਹੋਵੇ ਤੇ ਆਸੇ ਪਾਸੇ ਕੋਈ ਨਾ ਹੋਵੇ, ਵਿਧਨ ਖੂਹੀ ਜਿੱਥੇ ਮੇਰਾ ਮਾਲਕ ਨਹੀਂ, ਜਿੱਥੇ ਚਾਰ ਚਫੇਰੇ ਦੁੱਖਾਂ ਦਾ ਹੀ ਪਸਾਰਾ ਹੈ, ਮੈਂ ਉਸ ਖੂਹੀ 'ਤੇ ਖਲੋਤੀ ਪਾਣੀ ਪਈ ਭਰਦੀ ਹਾਂ। ਧਿਆਨ 'ਚ ਰੱਖ ਲੈਣਾ, ਮੁੰਦ ਇਕੱਲੀ, ਜਵਾਨ ਇਸਤਰੀ ਹਾਂ, ਮੁੰਦ ਦੇ ਅਰਥ ਨੇ ਜਵਾਨ ਇਸਤਰੀ, ਇਕੱਲੀ ਹਾਂ, ਜੰਗਲ ਵਿੱਚ ਹਾਂ, ਬੀਆਬਾਨ ਵਿੱਚ ਹਾਂ, ਉਜਾੜ ਵਿੱਚ ਹਾਂ। ਹਾਲਤ ਕੀ ਹੈ? ਕੂਟਾ ਏਕ, ਕੂਟਾ ਖੂਹ ਕੂਆਂ, ਕੂਟਾ ਏਕ ਪੰਚ ਪਨਹਾਰੀ, ਟੂਟੀ ਲਾਜ ਭਰੈ ਮਤ ਹਾਰੀ। ਮੇਰੀ ਹਾਲਤ ਕੀ ਹੈ? ਮੈਂ ਉਸ ਖੂਹ 'ਤੇ ਖਲੋਤੀ ਹਾਂ ਜਿੱਥੇ ਮੇਰੇ ਨਾਲ ਇਹ 5 ਗਿਆਨ ਇੰਦਰੀਆਂ ਆਪਣੇ ਆਪਣੇ ਵਿਸ਼ੇ ਵਿਕਾਰਾਂ ਦਾ ਪਾਣੀ ਭਰਨ ਵਾਲੀਆਂ ਮੇਰੇ ਨਾਲ ਖਲੋਤੀਆਂ ਨੇ। ਅੱਖਾਂ ਰੂਪ ਵੀਆਂ ਵੇਖਦੀਆਂ, ਕੰਨ ਦੁਨੀਆਂ ਦੇ ਸੰਗੀਤ ਸੁਣਨ ਦੀ ਉਤਾਵਲੀ 'ਚ ਨੇ, ਸਪਰਸ਼ ਕਰਨ ਲਈ ਮੇਰੀ ਤਵਚਾ ਤੜਫਦੀ ਹੈ, ਰਸਨਾ ਰਸ ਲੈਣ ਲਈ ਪਈ ਦਿਨ ਰਾਤ ਭੜਕਦੀ ਹੈ, ਨੱਕ ਦੁਨੀਆਂ ਦੀ ਖੁਸ਼ਬੂ ਸੁਗੰਧੀ ਲੈਣ ਲਈ ਪਿਆ ਭਟਕਦਾ। ਇਹ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ 5 ਮੇਰੀ ਜ਼ਿੰਦਗੀ ਵਿੱਚ ਅੰਦਰ ਦੀ ਅਗਿਆਨਤਾ ਦੇ ਖੂਹ ਵਿੱਚੋਂ ਪਾਣੀ ਪੈ ਭਰਦੇ ਨੇ। ਮੇਰਾ ਹਾਲ ਕੀ ਹੈ? ਉੱਥੇ ਮਾਲਕ ਦੀ ਯਾਦ ਨਹੀਂ। ਇਹ ਗੱਲ ਧਿਆਨ 'ਚ ਰੱਖ ਲੈਣਾ। ਰੋਂਦੀ ਰੋਂਦੀ ਬੀਬੀ ਆ ਰਹੀ ਸੀ ਅਤੇ ਬਾਬੇ ਕਬੀਰ ਜੀ ਪੁੱਛਿਆ, ਕੀ ਗੱਲ ਹੈ, ਕਿਉਂ ਰੋ ਰਹੀ ਹੈ? ਕਹਿਣ ਲੱਗੀ, ਉਹ ਖੂਹ 'ਤੇ ਗਈ ਸਾਂ ਪਾਣੀ ਭਰਨ, ਡੋਲ ਲੈ ਕੇ ਪਿੱਤਲ ਦਾ, ਪਰ ਜਿਹੜੀ ਰੱਸੀ ਨਾਲ ਡੋਲ ਵਾਇਆ ਨਾ, ਉਹ ਰੱਸੀ ਕਮਜ਼ੋਰ ਸੀ, ਪਾਣੀ ਵੀ ਨਾ ਲਿਆ ਸਕੀ, ਆਪਣਾ ਡੋਲ ਵੀ ਗਵਾ ਕੇ ਆ ਰਹੀ ਹਾਂ। ਧਿਆਨ 'ਚ ਰੱਖ ਲੈਣਾ, ਪਾਣੀ ਵੀ ਨਾ ਭਰ ਸਕੀ, ਪਿਆਸ ਵੀ ਨਾ ਬੁਝਾ ਸਕੀ, ਅਤੇ ਜਿਹੜਾ ਬਰਤਨ ਸੀ ਨਾ ਮੇਰਾ, ਉਹ ਵੀ ਗਵਾ ਲਿਆ, ਇਸ ਕਰਕੇ ਰੋਂਦੀ ਆ ਰਹੀ ਹਾਂ। ਭਗਤ ਕਬੀਰ ਜੀ ਕੀ ਲਿਖਦੇ ਨੇ? ਉਹ ਜੋ ਦਿੱਸਾ ਖੂਹੜੀ, ਕੌਣ ਲਾਜ ਵਹਾਰੀ, ਲਾਜ ਘੜੀ ਸਿਓ ਟੂਟ ਪੜੀ, ਉੱਠ ਚੱਲੀ ਪਨਹਾਰੀ। ਅਤੇ ਬਾਬੇ ਫਰੀਦ ਆਖਿਆ, ਇਹ ਬੀਬੀ ਇਹ ਤੇਰਾ ਹੀ ਹਾਲ ਨਹੀਂ, ਇਹ ਸਾਰੀ ਦੁਨੀਆ ਦਾ ਹਾਲ ਹੈ। ਕੀ ਕਰਦੇ ਪਏ ਆ? ਅੱਖਾਂ ਦੀ ਰੋਸ਼ਨੀ ਗਵਾ ਲਈ, ਕੰਨਾਂ ਦਾ ਹੁਣ ਸੁਣਨਾ ਚਲਾ ਗਿਆ,
ਰਸਨਾ ਰਸ ਨਹੀਂ ਲੈ ਸਕਦੀ, ਸਰੀਰ ਵਿੱਚ ਬਲ ਨਹੀਂ ਰਹਿ ਗਿਆ, ਦਿਨ ਰਾਤ ਬਸ ਇਸ ਵਿਧਨ ਖੋਹੀ ਮੁੰਦ ਇਕੱਲੀ, ਨਾ ਕੋ ਸਾਥੀ ਨਾ ਕੋ ਬੇਲੀ। ਇੱਥੇ ਮੇਰਾ ਕੋਈ ਸਾਥੀ ਨਾ ਰਹਿ ਗਿਆ, ਇੱਥੇ ਮੇਰਾ ਕੋਈ ਬੇਲੀ ਨਾ ਰਹਿ ਗਿਆ। ਬੜੇ ਸਾਥੀ ਬਣਾਏ, ਧਿਆਨ 'ਚ ਰੱਖ ਲੈਣਾ, ਸਾਰੇ ਸਾਥ ਛੱਡ ਗਏ। ਬੜੇ ਬੇਲੀ ਬਣਾਏ, ਪਰ ਕੋਈ ਬੇਲੀ ਮੇਰੇ ਨਾਲ ਜਾਣ ਵਾਲਾ ਨਾ ਰਹਿ ਗਿਆ। ਮੈਂ ਇਸ ਸੰਸਾਰ ਉੱਤੇ ਆ ਕੇ ਇਸ ਜੀਵਨ ਦੇ ਉਜਾੜ ਭਰੇ ਖੂਹ ਵਿੱਚ ਜ਼ਿੰਦਗੀ ਬਤੀਤ ਪਈ ਕਰਦੀ ਹਾਂ। ਪਰ ਭਗਤ ਕਬੀਰ ਜੀ ਇੱਕ ਗੱਲ ਲਿਖਦੇ ਨੇ, ਅਗਰ ਤੇਰੇ ਕੋਲ ਵਿਚਾਰ ਵਾਲੀ ਬੁੱਧੀ ਆ ਜਾਏ ਤੇ ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੂਟਾ ਨਾ ਪਨਹਾਰੀ, ਫਿਰ ਤੇਰਾ ਉਹ ਖੋਣਾ ਰਹਿ ਜਾਏ ਜਿੱਥੇ ਅੱਖਾਂ ਰੂਪ ਦਾ ਪਾਣੀ ਭਰਦੀਆਂ, ਕੰਨ ਸੰਗੀਤ ਦਾ ਪਾਣੀ ਭਰਦੇ। ਹੁਣ ਤੇ ਅੱਖਾਂ ਨਾਲ ਵਾਹਿਗੁਰੂ ਦਾ ਦਰਸ਼ਨ ਕਰਦਾ ਤੇ ਕੰਨਾਂ ਨਾਲ ਬਾਣੀ ਸੁਣਦਾ। ਇਹ ਸੱਚ ਹੈ ਵੀ ਐਸੀ ਉਜਾੜ ਵਾਲੀ ਖੂਹੀ ਵਿੱਚ ਕਹਿਣ ਲੱਗੇ, ਮੇਰਾ ਕੋਈ ਸਾਥੀ ਨਹੀਂ, ਕੋਈ ਬੇਲੀ ਨਹੀਂ ਹੈ ਜੀ।
ਕਰ ਕਿਰਪਾ ਪ੍ਰਭ ਸਾਧ ਸੰਗ ਮਿਲੇ, ਜਾ ਫਿਰ ਦੇਖਾ ਤਾ ਮੇਰਾ ਅਲਹ ਬੇਲੂ।
ਪ੍ਰਭੂ ਨੇ ਕੀਤੀ ਕਿਰਪਾ, ਵੇਖਿਆ ਵੀ ਬੜਾ ਤੜਫ ਰਿਹਾ, ਬੜੀ ਮਿਲਣ ਦੀ ਤਮੰਨਾ ਰੱਖੀ ਬੈਠਾ। ਉਹਨਾਂ ਨੇ ਸਾਧ ਸੰਗਤ ਵਿੱਚ ਮਿਲਾ ਦਿੱਤਾ ਵੀ ਮੈਂ ਤੈਨੂੰ ਮਿਲਾਪ ਦਾ ਰਾਹ ਦੱਸਦਾ ਹਾਂ, ਵੀ ਤੂੰ ਸਾਧ ਸੰਗਤ ਵਿੱਚ ਆ ਜਾ, ਗੁਰੂ ਕੇ ਸ਼ਬਦ ਨਾਲ ਜੁੜ ਕੇ ਆਪਣੀ ਸੁਰਤ ਵਿੱਚ ਨਾਮ ਵਸਾ ਲੈ, ਸੱਤ ਦੇ ਮਾਰਗ ਦਾ ਪਾਂਧੀ ਬਣ ਜਾ, ਰੱਬ ਵੀ ਤੇਰਾ ਬੇਲੀ, ਸਾਰਾ ਸੰਸਾਰ ਵੀ ਤੇਰਾ ਸੁਹਿਰਦ ਬਣ ਜਾਏਗਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੁਣ ਸੱਚ ਹੋ ਗਿਆ, ਪਹਿਲਾਂ ਬੇਲੀ ਕੋਈ ਨਹੀਂ ਸੀ, ਹੁਣ ਰੱਬ ਬੇਲੀ ਬਣ ਗਿਆ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੇ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋਹ ਬੇਲੀ, ਅੱਲਾ ਬੇਲੀ ਬਣ ਗਿਆ, ਰੱਬ ਬੇਲੀ ਬਣ ਗਿਆ। ਸੱਜਣ ਸੱਚਾ ਪਾਤਸ਼ਾਹ, ਸਾਰੇ ਕਰੋ ਕਿਰਪਾ, ਸੱਜਣ ਸੱਚਾ ਪਾਤਸ਼ਾਹ, ਫਿਰ ਬੋਲੋ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹ, ਉਹ ਸਾਰਿਆਂ ਦਾ ਵਿਸ਼ਵਾਸ ਪਾਤਰ ਬੇਲੀ, ਉਸ ਤੇ ਭਰੋਸਾ ਰੱਖਿਆ ਜਾ ਸਕਦਾ। ਮਾਲਕ ਨੇ ਰਹਿਮਤ ਕਰ ਦਿੱਤੀ, ਸਾਧ ਸੰਗਤ ਵਿੱਚ ਬਿਠਾਇਆ, ਨਾਮ ਜਪਿਆ, ਹੁਣ ਰੱਬ ਮੇਰਾ ਬੇਲੀ ਬਣ ਗਿਆ। ਭਲਾ ਕਿਵੇਂ, ਜਾਂ ਫਿਰ ਦੇਖਾਂ, ਫਿਰ ਕੇ ਦੇਖਿਆ, ਅੰਤਰਮੁਖੀ ਧਿਆਨ ਕਰਕੇ ਦੇਖਿਆ। ਅੱਗੇ ਸੁਰਤ ਬਾਹਰ ਬੇਲੀ ਲੱਭਦੀ ਫਿਰਦੀ, ਧੋਖੇਬਾਜ ਮਿਲੇ, ਜਿਨ ਕੋ ਹਾਰ ਸਮਝਾ ਥਾ, ਗਲਾ ਆਪਣਾ ਸਜਾਣੇ ਕੋ, ਵੋ ਕਾਲੇ ਨਾਗ ਬਣ ਬੈਠੇ, ਮੇਰੇ ਹੀ ਕਾਟ ਖਾਣੇ ਕੋ। ਲੋਕ ਗੈਰੋ ਕੀ ਬਾਤ ਕਰਤੇ ਹੈ, ਹਮਨੇ ਤੋ ਆਪਣੇ ਵੀ ਅਜ਼ਮਾਏ ਹੈ, ਲੋਕ ਕਾਂਟੋ ਸੇ ਬਚ ਕਰ ਚਲਤੇ ਹੈ, ਹਮਨੇ ਫੂਲੋ ਸੇ ਜ਼ਖਮ ਖਾਏ। ਇਹ ਦੁਨੀਆਂ ਦੇ ਮਿੱਤਰ ਕੋਈ ਕਿਸੇ ਦਾ ਮਿੱਤਰ ਨਹੀਂ। ਸਾਹਿਬ ਕਹਿਣ ਲੱਗੇ, ਮਿੱਤਰ ਲੱਭਿਆ, ਬਸ ਜਰਾ ਧਿਆਨ 'ਚ ਰੱਖ ਲੈਣਾ, ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ ਰੰਗ ਕਸੁੰਬਾ ਭੁੱਲੀ, ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹੋ ਤੁਧ ਬਿਨ ਅੱਡ ਨਾ ਲਹਿੰਦੀ। ਮੈਨੂੰ ਪਤਾ ਚੱਲਿਆ, ਬਸ ਉਹ ਮਿੱਤਰ ਅਕਾਲ ਪੁਰਖ ਵਾਹਿਗੁਰੂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਜਾਂ ਫਿਰ ਦੇਖਾਂ, ਪਰਤ ਕੇ ਦੇਖਿਆ, ਅੰਤਰਮੁਖੀ ਹੋ ਕੇ ਵੇਖਿਆ, ਧਿਆਨ ਮਾਰ ਕੇ ਵੇਖਿਆ, ਦੁਨੀਆਂ ਵੱਲੋਂ ਖਿਆਲ ਮੋੜ ਕੇ ਵੇਖਿਆ, ਜਾਂ ਫਿਰ ਦੇਖਾਂ, ਜਦੋਂ ਫਿਰ ਕੇ ਪਰਤ ਕੇ ਅੰਤਰਮੁਖੀ ਭੀਤਰ ਆ ਕੇ ਵੇਖਿਆ, ਤੇ ਪਤਾ ਚੱਲਿਆ ਵੀ ਅੱਲਾ ਬੇਲੀ ਹੈ, ਉਹ ਵਾਹਿਗੁਰੂ ਮਿੱਤਰ ਹੈ, ਉਹ ਸਭ ਦਾ ਮਿੱਤਰ ਹੈ, ਉਹ ਕਿਸੇ ਕੋਲੋਂ ਲੈਂਦਾ ਨਹੀਂ, ਸਭ ਨੂੰ ਦਿੰਦਾ ਹੀ ਦਿੰਦਾ। ਧਿਆਨ 'ਚ ਰੱਖ ਲੈਣਾ, ਇਹ ਬਾਹਰ ਦੇ ਮਿੱਤਰ ਇਹਨਾਂ ਦਾ ਭਰੋਸਾ ਨਹੀਂ, ਇਹ ਲੈਣ ਸਾਥੋਂ ਬਹੁਤਾ ਤੇ ਸ਼ਾਇਦ ਦੇਣ ਥੋੜ੍ਹਾ, ਕਈ ਵਾਰੀ ਲੈ ਲੈਣ ਅਤੇ ਦੇਣ ਵੇਲੇ ਅੱਖਾਂ ਫੇਰ ਲੈਣ, ਪਰ ਇਹ ਮੇਰੇ ਮਾਲਕ ਤੂੰ ਜਨਮ ਤੋਂ ਪਹਿਲਾਂ ਵੀ ਦਿੰਦਾ, ਸਾਰਾ ਜੀਵਨ ਵੀ ਦਿੰਦਾ, ਤੂੰ ਸਰੀਰ ਛੱਡ ਜਾਈਏ ਅਤੇ ਤਦ ਵੀ ਦਾਤਾਂ ਦੇਣ ਵਾਲਾ, ਉਹ ਹੈ ਮੇਰਾ ਅਕਾਲ ਪੁਰਖ ਵਾਹਿਗੁਰੂ। ਕਹਿਣ ਲੱਗੇ, ਅੱਲਾ ਬੇਲੀ, ਜਿਨ੍ਹਾਂ ਨੇ ਅੱਲਾ ਬੇਲੀ ਨਾਲ ਸਾਂਝ ਪਾ ਲਈ, ਸੱਚ ਕਰਕੇ ਜਾਣਨਾ ਜ਼ਿੰਦਗੀ ਦਾ ਕੋਈ ਦੁੱਖ ਨਾ ਰਹਿ ਗਿਆ। ਇੱਕ 18 ਕੁ ਸਾਲ ਦਾ ਖੂਬਸੂਰਤ ਬੰਦਗੀ ਸਿਮਰਨ ਅਭਿਆਸੀ ਵਿੱਚ ਰੰਗਿਆ ਹੋਇਆ ਚਿਹਰੇ 'ਤੇ ਬੜਾ ਜਾਲੋ ਜਲਾਲ, ਬੜਾ ਚਿਹਰਾ ਨੂਰੋ ਨੂਰ ਇੱਕ ਰਾਜਾ ਲੰਘਿਆ, ਘੋੜੇ 'ਤੇ ਸਵਾਰ ਸੀ, ਰੋਕਿਆ, ਅੱਖਾਂ ਦੀ ਚਮਕ ਦੇਖੀ, ਬੜੀ ਦਮਕ ਦੇਖੀ, ਬੜਾ ਖੂਬਸੂਰਤ ਅਤੇ ਕਹਿਣ ਲੱਗਾ, ਚੱਲ ਆ ਮੈਂ ਤੈਨੂੰ ਆਪਣੇ ਨਾਲ ਲੈ ਚੱਲਾਂ। ਅਤੇ ਹੁਣ ਉਹ ਨੌਜਵਾਨ ਕਾਕਾ ਰਾਜੇ ਨੂੰ ਕਹਿੰਦਾ, ਰਾਜਾ ਸਾਹਿਬ ਜਿਸ ਨਾਲ ਮੈਂ ਰਹਿੰਦਾ, ਜਿਸ ਨਾਲ ਮੈਂ ਰਹਿੰਦਾ ਤੁਸੀਂ ਉਹੋ ਜਿਹਾ ਸੁੱਖ ਨਹੀਂ ਦੇ ਸਕੋਗੇ। ਕਹਿੰਦਾ ਦੋ ਗਈ ਹੈ, ਮੈਂ ਰਾਜਾ ਮੇਰੇ ਕੋਲ ਕਿਹੜਾ ਸੁੱਖ ਐਸਾ ਨਹੀਂ ਹੈ। ਕਹਿਣ ਲੱਗਾ ਦੇਖੋ ਮੇਰੀਆਂ ਸ਼ਰਤਾਂ ਨੇ, ਅੱਗੇ ਜਿਸ ਨਾਲ ਮੈਂ ਰਹਿੰਦਾ ਮੈਂ ਖਾਂਦਾ ਉਹ ਨਹੀਂ ਖਾਂਦਾ, ਮੈਂ ਸੌਂਦਾ ਉਹ ਨਹੀਂ ਸੌਂਦਾ, ਮਨਜ਼ੂਰ ਹੈ? ਉਹ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਵੀ ਤੂੰ ਖਾਵੇਂ ਅਤੇ ਮੈਂ ਨਾ ਖਾਵਾਂ, ਤੂੰ ਸੌਵੇਂ ਅਤੇ ਮੈਂ ਨਾ ਸੌਵਾਂ। ਕਹਿਣ ਲੱਗਾ ਦੇਖ ਲਓ ਜਿਸ ਨਾਲ ਮੈਂ ਰਹਿੰਦਾ ਉਹ ਮੈਨੂੰ ਸਭ ਕੁਛ ਦਿੰਦਾ ਪਰ ਮੈਥੋਂ ਕੁਛ ਨਹੀਂ ਲੈਂਦਾ, ਜਿਸ ਨਾਲ ਮੈਂ ਰਹਿੰਦਾ ਮੈਂ ਚੱਲਦਾ ਪਰ ਉਹ ਨਹੀਂ ਚੱਲਦਾ, ਮੈਂ ਸੌਂ ਜਾਂਦਾ ਉਹ ਨਹੀਂ ਸੌਂਦਾ, ਮੈਂ ਜਾਗਦਾ ਉਹ ਨਹੀਂ ਜਾਗਦਾ। ਰਾਜਾ ਕਹਿੰਦਾ ਗੱਲ ਸਮਝ ਨਹੀਂ ਆਈ। ਕਹਿਣ ਲੱਗਾ ਬਸ ਸਮਝਣ ਲਈ ਹੀ ਸਤਸੰਗਤ ਕਰ ਕਿ ਤੈਨੂੰ ਸਮਝ ਆ ਜਾਏ ਕਿ ਉਸ ਪਰਮੇਸ਼ਵਰ ਨਾਲ ਜਿਸ ਨੂੰ ਮੈਂ ਆਪਣਾ ਮਿੱਤਰ ਬਣਾਇਆ ਤੂੰ ਵੀ ਮਿੱਤਰ ਬਣਾ ਲੈ, ਤਾਂ ਤੈਨੂੰ ਪਤਾ ਚੱਲੇਗਾ ਵੀ ਉਹ ਜ਼ਿੰਦਗੀ ਦਾ ਕੈਸਾ ਸਹਾਰਾ ਹੈ। ਬਸ ਜਿਸ ਦਿਨ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਬੇਲੀ ਬਣਾ ਲਿਆ ਉਹ ਸਦਾ ਲਈ ਸਾਡਾ ਪਰਮ ਮਿੱਤਰ ਬਣ ਗਿਆ।
ਬਾਟ ਹਮਾਰੇ ਖਰੇ ਅਡੇਲੇ, ਖੱਲਿਆ ਤਿੱਖੇ ਬਹੁਤ ਪਾਏ।
ਸਾਡੀ ਬਾਟ ਰਸਤਾ ਸਾਡਾ ਬਹੁਤ ਉਦਾਸੀ ਭਰਿਆ ਹੈ, ਉਡੀਨੀ 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 ਕੱਬ ਘਰ ਆਵੇ ਰੀ। ਇਸ ਰਸਤੇ 'ਤੇ ਚੱਲਿਓ ਜਿੱਥੇ ਦਿਨ ਰਾਤ ਮਾਲਕ ਦੇ ਪ੍ਰਤੀ ਤਰਫ ਬਣੀ ਰਹੇ ਵੀ ਉਹ ਕਦੋਂ ਮਿਲੇਗਾ। ਮੈਂ ਉਸ ਰਾਹ 'ਤੇ ਚੱਲਣ ਵਾਲੀ ਹਾਂ, ਵਾਟ ਹਮਾਰੀ ਖਰੀ ਉਡੀਨੀ, ਅਤੇ ਇਸ ਰਾਹ 'ਤੇ ਕੈਸੀ ਜ਼ਿੰਦਗੀ ਦੀ ਸੁਚੇਤ ਹੋ ਕੇ ਚੱਲਣ ਦੀ ਗੱਲ ਹੈ ਕਿ ਖੰਨਿਓ ਤਿੱਖੀ ਬਹੁਤ ਪੀਣੀ, ਇਹ ਖੰਨੇ ਤੋਂ ਵੀ ਤਿੱਖੀ ਤੇਜ਼ ਧਾਰ ਹੈ ਜਿਸ ਉੱਤੇ ਚੱਲਣਾ ਪੈਂਦਾ। ਪਤਾ ਨਹੀਂ ਜ਼ਰਾ ਕੁ ਪੈਰ ਫਿਸਲ ਗਿਆ ਅਤੇ ਹਾਲ ਸਾਡਾ ਕੀ ਹੋਵੇਗਾ। ਆਪਣੇ ਜੀਵਨ ਨੂੰ ਬੜਾ ਸੁਚੇਤ ਕਰਕੇ ਇਸ ਖੰਡੇ ਧਾਰ 'ਤੇ ਚੱਲਣਾ ਪੈਂਦਾ ਹੈ ਜੀ।
ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰਾ।
ਉਸ ਖੰਡੇ ਧਾਰ ਦੇ ਉੱਤੇ ਮੇਰਾ ਰਸਤਾ ਹੈ, ਉਸ ਉੱਪਰ ਹੈ ਮਾਰਗ ਮੇਰਾ। ਧਿਆਨ 'ਚ ਰੱਖ ਲਿਓ ਇੱਥੇ ਧਰਮ ਦੇ ਮਾਰਗ ਵੱਲ ਚੱਲਦਿਆਂ ਪਤਾ ਨਹੀਂ ਕਿਤਨੇ ਕੁ ਇਰਦ ਗਿਰਦ ਔਗਣ ਅਤੇ ਵਿਕਾਰਾਂ ਦੇ ਖਤਰੇ ਨੇ। ਕੋਈ ਵੀ ਧਰਮ ਡਲਾਉਣ ਵਾਲਾ ਕਦਮ ਆ ਸਕਦਾ, ਅੱਖਾਂ ਨੂੰ ਧੋਖਾ ਮਿਲ ਸਕਦਾ, ਕੰਨਾਂ ਨੂੰ ਧੋਖਾ ਮਿਲ ਸਕਦਾ, ਮਨ ਨੂੰ ਧੋਖਾ ਮਿਲ ਸਕਦਾ। ਬੜੀ ਸਾਵਧਾਨੀ ਨਾਲ ਇਸ ਮਾਰਗ 'ਤੇ ਚੱਲਣਾ ਪੈਂਦਾ। ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਇੱਕ ਹੁੰਦਾ ਪਥ, ਇੱਕ ਹੁੰਦਾ ਪੰਥ, ਧਿਆਨ 'ਚ ਰੱਖ ਲੈਣਾ। ਇੱਥੇ ਪੰਥ ਸ਼ਬਦ ਵਰਤਿਆ ਜਿਸ ਨੂੰ ਕਲਗੀ ਧਾਰ ਦਸ਼ਮੇਸ਼ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਖਾਲਸਾ ਪੰਥ ਸਾਜਿਆ। ਪਥ ਹੈ ਜੋ ਇੱਕ ਘਰ ਤੋਂ ਦੂਜੇ ਘਰ ਤੱਕ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਰਸਤਾ ਕੋਈ ਸ਼ਬਦ ਜੋੜ ਦੇਵੇ ਉਹ ਪਥ ਕਹਿਲਾਉਂਦਾ ਹੈ, ਜੋ ਆਤਮਾ ਨੂੰ ਪਰਮਾਤਮਾ ਤੱਕ ਜੋੜ ਦੇਵੇ ਉਹ ਪੰਥ ਕਹਿਲਾਉਂਦਾ ਹੈ, ਜੋ ਮੈਂ ਨੂੰ ਤੂੰ ਤੱਕ ਮਿਲਾ ਦੇਵੇ ਉਸ ਨੂੰ ਧਰਮ ਪੰਥ ਕਹਿੰਦੇ ਨੇ। ਲੈਣੇ ਪੰਥ ਧਰਮ ਕਾ ਕੀਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਲੈਣੇ ਪੰਥ ਧਰਮ ਕਾ ਕੀਆ, ਉਹ ਪੰਥ ਜਿਸ ਨੂੰ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਉਹ ਜਿਹੜਾ ਪੰਥ ਜਿਹੜੀ ਮਰਿਆਦਾ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੇ ਬੰਨ ਦਿੱਤੀ ਉਹ ਸਾਡੇ ਲਈ ਐਸਾ ਪੰਥ ਹੈ ਕਿ ਇਸ ਰਾਹ ਨੂੰ, ਧਰਮ ਦੇ ਰਾਹ ਨੂੰ,
इस पंथ नूं संभालियो। शेख फरीदा पंथ समार सवेरा, ये तेरी जिंदगी दा सवेरा सवेरा सुबह सुबह तू सफर आरंभ कर ले, शाम तक मंजिल ते पहुंच जाए। ये जीवन काल दा समा ये सवेरा है, इस जीवन काल दे सवेरे सवेरे चल पै ताकि जीवन दे अंतम पड़ा सांझ पैन वेले अकाल पुरख वाहगुरु के चरणा की मंजिल से यह पहुँच जावे। ये साहब रहमत करन अपना जीवन शब्द गुरु ते खालसा पंथ के मार्ग से चलांदियां, धन गुर शब्द राही धर्मी जीवन बना के चलांदियां, बिरहा राही एक दिन संगम तक पहुँचदियां प्रभु मिलाप तक साडा जीवन उस वाहगुरु नूं मित्र बना के बेली बना के बतीत करन वाला बन जावे, ताकि साडे सारयां दा गुर शब्द दी संगत कीता समा सफला हो जावे ते लोक परलोक सुहेले होवन। साहिब रहमत करन धन गुरु ग्रंथ साहिब महाराज गुरु रामदास पातशाह जी दी दर हाजर संगतां ते अपने अपने घरां विच बैठ के पीटीसी चैनल राही सुन वालियां ते सतगुरु आप रहमत करन, उन्हां दी कृपा दृष्टि दी सारियां ते ऐसी बख्शिश होवे कि मालक दी रहमत नाल साडे सारियां दियां झोलियां भरन, लोक परलोक सेला होवे, संसारक पक्ष ते अध्यात्मक पथ ते असी सफलता सहित अपने धर्म दी मंजिल नू खालसा पंथ दे उस मार्ग ते चला सकीए ते लोक परलोक से लावे जी। तह दिलों कोटान कोट धनवाद धन गुरु रामदास पातशाह जी, धन श्री गुरु ग्रंथ साहिब जी महाराज जी दा दासरे दियां भुल्लां दी खिमा करना, बहुत बहुत धनवाद गुरद्वारा प्रबंधक कमेटी प्रधान साहब जी अते सिंह साहब मुख ग्रंथी सचखंड श्री हरिमंदर साहब जी, जथेदार श्री अकाल तख्त साहब जी, सारे सिंह साहबान जी का भी तह दिलों बहुत बहुत धन्यवाद, हार्दिक धन्यवाद समूह गुरु सवारियां संगतां दा। दो दिन शब्द विचार करदे आं, होइयां भुल्लां दी खिमा कर देना जी, साहब असीस प्रदान करन, शब्द गुरु की बरकत संभालीए। आओ दासरे दियां भुल्लां दी खिमा करदे आं, साहब दे पावन बोलां दियां दो पंक्तियां श्रवण करके फते सांझी करिए जी।
बात हमारे खरे ओलेले, खले आहां तिखे बहुत पाएले, उस ऊपर है मार्ग मेरा, शेख फरीदा पंथ समार सवेरा।
वाहिगुरु जी का खालसा, वाहिगुरु जी की फतेह।